के सतगुरु महाराज बख्शिशां कर रहे ने कि पूरे गुरु नूं मिलके ही गुरबाणी का ज्ञान हुंदा है। गुरु अर्जन देव महाराज ने बख्शिशां कीतियां ने शहीदां दे सिरताज चंदू मनाउंदा रहा महाराज संगत दे बजे हुए कि संगत ने कहा यह रिश्ता प्रवान नहीं होगा। जहांगीर नूं कह के अपने घरे लै गया कि मैं रात इन्हां दी सेवा करनी है, मैं आपे इन्हां तों लै लवांगा मामला टैक्स। महाराज जी नूं घर लिजा के बिठाया, बाकी दियां गुरसिखां नूं एक कमरे च बंद कर दिता। कहण लग्या अपने पहरेदारां नूं महाराज नूं रोटी पानी नहीं देना, सौण नहीं देना, बस जे मेरी लड़की का रिश्ता प्रवान कर लेंगे तां इन्हां नूं फिर पानी देना, तां रोटी देनी। अग्ञानी बंदा किड्डी वड्डी गलती कर जांदा अग्ञान करके, पर महाराज कराउंदे ने जिस तों जिहा जिहा कर्म होया जो करदा है। सो इस तरह सतगुरु महाराज नूं ये जिहड़े दिन चल रहे ने इन्हां विच बहुत तसीहे दित्ते, भारी तसीहे महाराज जी नूं किन्ने दिन तक दिंदा रहा, 24 ते कल 25 ते 26 नूं महाराज ने शहीदी प्राप्त की। अज का दिन बड़ा ही कष्टदायक लंघिया महाराज का, पर फिर भी महाराज कहिंदे ने दुख दे आउण ते दुख नूं महसूस नहीं करते। वाहिगुरू नूं कहिंदे ने तेरा कीआ मीठा लागै हर नाम पदार्थ नानक मांगै। सो ऐसे शहीदी देण वाले, शहीदी की परंपरा चलाउण वाले सतगुरां ने साढ़े लिए बड़ी ही आनंदमई, शांतमई, सुखां दे देण वाली सुखमणी उच्चारण की है। 19वीं अष्टपदी श्रवण कर रहे हाँ। सलोक महाराज फरमाउंदे ने संसार दे अंदरों कुछ नाल नहीं जांदा, यह गल का ज्ञान अपनी बुद्धि तक है, कन्ना नूं पता है, मूंह नूं पता है, सब नूं पता है, पर जदों यह गल अपने अंदर घर कर गई, मन ने सुन ली, जदों इस दे उत्ते अपना मनन हो गया, कमाउण हो गया, तां सफला है। श्लोक उच्चारण करते ने साथ ना चल बिन भजन बिखिया सगली चार, हर हर नाम कमावना नानक हो धन सार। धन गुरु अर्जन देव साहिब महाराज चौथी पौड़ी इस 19वीं अष्टपदी विचों बख्शिश कर रहे ने। तत् विचार कह जन सच्चा, जिहड़ा रब का सच्चा बंदा है, सच्चा प्यारा है, सेवक है, वो जदों भी बचन करता है तत् का ही बचन करता है, भाव ब्रह्म की विचार करता है, परमेश्वर के बचन करता है, क्योंकि वह दूसरी गल नूं बोलना नहीं चाहता। जन्म मरै सो कचो कचा, जिहड़ा बंदा इस दे उल्ट जमना मरना जमना मरना इस विच प्यार रहिंदा है वह बंदा कच्चिया चो भी कच्चा है, सब तो कच्चा है। आवागमन मिटै प्रभु सेव, प्रभु की सेवा करन नाल बंदे दा आवा ते गवन आउणा ते जाणा मिट जांदा, इसलिए तत्पर होके लगना पैंदा, सिमरन करना, सेवा करनी। आप त्याग सरन गुरदेव, अपना आप छड़ के अपना दिमाग बुद्धि सियाणप सब गल्लां छड़ के अपनी होम मैन छड़ के अपनी अपनत छड़ के अपने हर प्रकार दे मान नूं छड़ के त्याग के सरन गुरदेव गुरदेव दी शरण विच पै जाओ अणजाण बन के पै जाओ महाराज नूं कहो मैनूं नहीं कुछ आउंदा है एक तरीका है क्योंकि सिखण जदों जाना है उदों जीरो बन के जाना जे सिखण वाला जांदा कहिंदा कीर्तन असीं सिखण लगे कोई विद्यार्थी कहिंदा सिखाउण वाले नूं कहण लग्या कहिंदे आ मैं तैनूं लिख के दिंदा सरगमा ये पकाई सारे गामा पाधा नीसा वो कहन लग्या ए तां जी मैनूं आउंदा है फिर उस तों अगली लिखी ए वी मैनूं आउंदा है शब्द लिखिया कहिंदे ए वी मैनूं आउंदा है कहिंदे फिर मेरे कोल की करन आया जे तैनूं आउंदा है फिर तू अपने घर बैठ क्योंकि यह गल कदे भी नहीं कहनी जा के किसी नूं कि मैनूं आउंदा है भावें आउंदा ही होवे तां वी उहदे कोल अणजाण बन के गुण लैणा पैंदा ते मैनूं तां जी बिल्कुल नहीं आउंदा जे आपां अपनी सियाणप दिखाउण लग जाइए तां फिर कामयाबी नहीं है सिखण विच विद्यार्थी ही बनना पैंदा सो महाराज कहिंदे ने आप त्याग होवेगा तू सब कुछ मानते हैं कि तू पढ़िया लिखिया है जायदाद वाला है यही जी गल नहीं है सब कुछ है तेरे कोले कोई कमी नहीं पर तेरे कोल जिहड़ी चीज नहीं है वह तू लैण आया ताइयों तो आया है ना जिहड़ी चीज अपने कोल नहीं है वह आपां गुरु तो लैण आए हैं उस चीज दे मंगते हाँ आप बाकी दीयां चीजां हैं पर अपने कोल जो नहीं है वो गुरां तो लैण आए हाँ महाराज कृपा करो सतगुर आयो सरण तुहारी मिलै सूख नाम हर सोभा चिंता लाहे हमारी नामदान मंगण आए हैं सिखी मंगण आए हैं अकबर बादशाह कोल की नहीं सी उहदे कोल सारा कुछ ही सी पर देख लो नंगे पैरी बिना कलगी तो सादी जी पग बन के चिट्टा कुर्ता पजामा पा के सिर दे उत्ते कोई चौर नहीं है कोई तख्त नहीं है कोई पालकी नहीं है कोई अगे सेवादार नहीं है कहण लग्या मैं एक सधारण जिहा मनुख बन के जाना अल्लाह ताला दे दर ते और सच जाणो जे इन्नी निम्रता उहने दिखाई है फिर गुरु अमरदास जी ने कृपा करन विच कोई कसर नहीं छड्डी सारी दुनिया हैरान मन गई भई एक बादशाह हिंदुस्तान दा किन्नी निम्रता नाल आया आप त्याग सरन गुरदेव आपा भाव त्याग के गुरदेव दी शरण विच पैना इस तरह की मिलेगा यों रतन जन्म का होए उधार इस तरह यह रतन रूपी जन्म दा उधार हो जाएगा भला होएगा कल्याण होएगी पर एक गल नूं ये समझो बई हर हर सिमर प्राण आधार ये जरा सिमरना है मेरे प्राणा का आसरा है ये नहीं मैं छड़ सकता बाकी दियां चीजां सारियां जिनी मर्जी खाई जाओ रोटी खाधे बिना भुख नहीं मिटदी है ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿੰਨਾ ਮਰਜ਼ੀ ਕੁਛ ਕਰ ਲਓ ਪਰ ਨਾਮ ਤੋਂ ਬਿਨਾਂ ਆਸਰਾ ਨਹੀਂ ਮਿਲਦਾ। ਪ੍ਰਾਣਾਂ ਦਾ ਆਸਰਾ ਜਿਹੜੇ ਆਪਣੇ ਸਵਾਸ ਚੱਲਦੇ ਨੇ ਇਹਨਾਂ ਸਵਾਸਾਂ ਦਾ ਆਸਰਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਮਹਾਰਾਜ ਕਹਿੰਦੇ ਪ੍ਰਾਣਾਂ ਦਾ ਆਸਰਾ ਹੈ, ਜਿਹੜਾ ਪ੍ਰਾਣਾਂ ਦਾ ਆਸਰਾ ਹੈ ਉਹਦਾ ਕਿਉਂ ਤਿਆਗ ਕਰਦੇ ਹੋ? ਨਾਮ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਯਤਨ ਕਰ ਲਓ, ਅਨੇਕ ਉਪਾਅ ਨ ਛੂਟਣ ਹਾਰੇ, ਅਨੇਕਾਂ ਹੀ ਉਪਾਅ ਨੇ ਦੁਨੀਆ 'ਚ ਪਰ ਉਹਦੇ ਨਾਲ ਬਚਿਆ ਨਹੀਂ ਜਾ ਸਕਦਾ। ਲੋਕ ਕਰਦੇ ਨੇ ਮੈਂ ਮੌਤ ਤੋਂ ਰਹਿਤ ਹੋ ਜਾਵਾਂਗਾ, ਮੈਨੂੰ ਮੌਤ ਨਹੀਂ ਆਵੇਗੀ, ਪਰ ਮਹਾਰਾਜ ਕਹਿੰਦੇ ਮੌਤ ਆ ਹੀ ਜਾਂਦੀ ਹੈ। ਰਾਵਣ ਨੇ ਬੜਾ ਯਤਨ ਕੀਤਾ, ਹਰਨਾਕਸ਼ ਨੇ ਮੈਂ ਮਰਾਂ ਨਾ, ਇਹਨਾਂ ਨੇ ਵਾਰ ਲੈ ਲਏ ਮੈਂ ਮਰਾਂ ਨਾ, ਪਰ ਮਹਾਰਾਜ ਕਹਿੰਦੇ ਨੇ ਮਰਨਾ ਤਾਂ ਪੈਣਾ ਹੀ ਹੈ। ਸਿਮਰਤ ਸ਼ਾਸਤ ਵੇਦ ਵਿਚਾਰੇ, ਸਿਮਰਤੀਆਂ ਸ਼ਾਸਤਰ ਚਾਰੇ ਵੇਦ, ਇਹਨਾਂ ਦੀ ਵਿਚਾਰ ਕੀਤੀ ਹੈ, ਅਨੇਕਾਂ ਯਤਨ ਕੀਤੇ ਨੇ ਇਹਨਾਂ ਨੂੰ ਪੜ੍ਹ ਕੇ, ਪਰ ਕੀ ਕੋਈ ਬਚਿਆ? ਕੋਈ ਨਹੀਂ ਬਚਿਆ। ਫਿਰ ਅਸੀਂ ਕੀ ਕਰੀਏ? ਹਰ ਕੀ ਭਗਤ ਕਰੋ ਮਨ ਲਾਏ, ਕਹਿੰਦੇ ਮਨ ਨੂੰ ਚੰਗੀ ਤਰ੍ਹਾਂ ਨਾਲ ਜੋੜੋ ਭਗਤੀ ਦੇ ਵਿੱਚ, ਹਰੀ ਦੀ ਭਗਤੀ ਮਨ ਨੂੰ ਟਿਕਾ ਕੇ ਕਰੋ ਪ੍ਰੇਮ ਨਾਲ, ਇੱਕ ਇੱਕ ਵਾਰੀ ਵਾਹਿਗੁਰੂ ਪ੍ਰੇਮ ਨਾਲ ਆਖਣਾ, ਜਿੰਨੀ ਬਾਣੀ ਪੜ੍ਹਨੀ ਪਿਆਰ ਨਾਲ ਮੂਲ ਮੰਤਰ, ਕਿਉਂਕਿ ਮਹਾਰਾਜ ਕਹਿੰਦੇ ਮਨ ਲਾ ਕੇ ਭਗਤੀ ਕਰੋ। ਨਿਰਗੁਣ ਅਤੇ ਸਰਗੁਣ ਦੋ ਰੂਪ ਨੇ ਉਹਦੇ, ਜਿਹੜਾ ਨਿਰਗੁਣ ਰੂਪ ਦੇ ਦਰਸ਼ਨ ਕਰਦੇ ਨੇ ਉਹ ਅਰਥਾਂ ਦੀ ਵਿਚਾਰ ਵਿੱਚ ਹੁੰਦੇ ਨੇ। ਨਿਰਗੁਣ ਦਾ ਗਿਆਨ ਅਤੇ ਸਰਗੁਣ ਦਾ ਧਿਆਨ ਹੁੰਦਾ, ਕਿਉਂਕਿ ਨਿਰਗੁਣ ਦਾ ਤਾਂ ਕੋਈ ਰੂਪ ਹੀ ਨਹੀਂ, ਇਸ ਕਰਕੇ ਉਹਦਾ ਸਿਰਫ ਗਿਆਨ ਹੈ। ਸਰਗੁਣ ਦਾ ਸਰੂਪ ਹੁੰਦਾ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਸਰਗੁਣ ਰੂਪ ਹੈ। ਇਹਨਾਂ ਦਾ ਧਿਆਨ ਕਰ ਸਕਦੇ ਹਾਂ, ਪਰ ਨਿਰਗੁਣ ਦਾ ਕੀ ਧਿਆਨ ਕਰਾਂਗੇ? ਉਹਦੇ ਵਿੱਚ ਕੁਛ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿੰਦੇ, ਰੂਪ ਰੰਗ ਅਰ ਵੇਖ ਵੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਿਹਜੈ, ਕੋਟ ਇੰਦ੍ਰਿਨ ਦਾਨ ਸਾਹ ਸਾਹਾਣ ਗਣਿਜੈ, ਤੇ ਭਵਨ ਹੀਵ ਸੁਰ ਨਾਲਾ ਸੁਰ ਨੇਤ ਨੇਤ ਬੰਤ੍ਰਿਣ ਕਹਿਤ, ਤੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਸੋ ਇਸ ਕਰਕੇ ਬੜੀਆਂ ਸੂਖਮ ਜਿਹੀਆਂ ਵਿਚਾਰਾਂ ਹੁੰਦੀਆਂ ਨੇ ਕਿ ਨਿਰਗੁਣ ਦਾ ਦਰਸ਼ਨ ਕਰਨਾ ਕਿ ਜਾਂ ਸਰਗੁਣ ਦਾ ਕਰਨਾ। ਸਰਗੁਣ ਦੇ ਦਰਸ਼ਨ ਬਾਣੀ ਪੜ੍ਹਨ ਨਾਲ ਹੁੰਦੇ ਨੇ, ਵਾਹਿਗੁਰੂ 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 ਕਰੀ ਜਾਓ, ਮੂਲ ਮੰਤਰ ਪੜ੍ਹੀ ਜਾਓ। ਪਰ ਇੱਕ ਹੁੰਦਾ ਨਿਰਗੁਣ ਵਿੱਚ ਜਾਣਾ, ਸਰਗੁਣ ਚੋਂ ਵੀ ਨਿਕਲ ਕੇ ਨਿਰਗੁਣ 'ਚ ਚਲੇ ਜਾਣਾ, ਉਹ ਹੁੰਦਾ ਸ਼ਬਦ ਦੀ ਵਿਚਾਰ ਨਾਲ। ਜਿਵੇਂ ਮੂਲ ਮੰਤਰ ਦਾ ਪਾਠ ਇੱਕ ਮਾਲਾ ਹੀ ਸਿਰਫ ਦੋ ਤਿੰਨ ਘੰਟੇ 'ਚ ਹੁੰਦੀ ਆ ਉਹ ਨਿਰਗੁਣ ਵਿੱਚ ਜਾਣ ਲਈ, ਜਿਵੇਂ ਆਪਾਂ ਨੇ ਜਿੰਨੇ ਅੱਖਰ ਕਹਿਣੇ ਨੇ ਉਹਨਾਂ ਦੀ ਵਿਚਾਰ ਕਰਨੀ ਹੈ ਹੌਲੀ ਹੌਲੀ, ਇੱਕ ਵਾਹਿਗੁਰੂ ਇੱਕ ਹੈ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ ਸਤ ਨਾਮ ਉਹਦਾ ਨਾਮ ਸੱਚਾ ਹੈ ਇਹ ਅਰਥਾਂ ਨਾਲ ਵਿਚਾਰ ਹੈ ਇਹਦੇ ਚ ਬੋਲੀ ਦਾ ਨਹੀਂ ਅਰਥ ਸਿਰਫ ਸਮਝੀ ਦਾ ਹੈ ਵੀ ਇੱਕ ਦਾ ਕੀ ਭਾਵ ਹੈ ਓਅੰਕਾਰ ਕਿਉਂ ਲਿਖਿਆ ਹੈ ਸਤਨਾਮ ਦਾ ਭਾਵ ਕੀ ਹੈ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਪੁਰਖ ਪੂਰਨ ਹੈ ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਜੂਨਾਂ ਤੋਂ ਰਹਿਤ ਹੈ ਸੁਤੇ ਪ੍ਰਕਾਸ਼ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਪਣੇ ਯੋਗ ਹੈ ਜੁੱਗਾਂ ਤੋਂ ਪਹਿਲਾਂ ਵੀ ਸੀ ਜੁੱਗਾਂ ਦੇ ਸ਼ੁਰੂ ਵਿੱਚ ਵੀ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਵਾਹਿਗੁਰੂ ਇਹ ਅਰਥਾਂ ਨਾਲ ਗੱਲ ਚੱਲਦੀ ਹੈ ਇਹ ਸਾਰੀ ਗੱਲ ਇਕਾਂਤ ਵਿੱਚ ਹੁੰਦੀ ਹੈ ਨਾਲ ਮੂਲ ਮੰਤਰ ਕਰਨਾ ਨਾਲ ਉਹਦਾ ਅਰਥ ਵਿਚਾਰ ਕਰਨਾ ਮਨ ਦੀ ਇਕਾਗਰਤਾ ਅਰਥ ਦੀ ਵਿਚਾਰ ਵਿੱਚ ਹੀ ਹੁੰਦੀ ਹੈ ਊਂ ਭਾਵੇਂ ਮੂਲ ਮੰਤਰ ਦੀਆਂ 20 ਮਾਲਾ ਕਰ ਲਓ ਹੁਣ ਮਨ ਦੀ ਇਕਾਗਰਤਾ ਨਹੀਂ ਹੈ ਕਿਉਂਕਿ ਮੈਂ ਫਟਾਫਟ ਪੜ੍ਹੀ ਗਿਆ ਸ਼ੁਰੂ ਦੇ ਵਿਦਿਆਰਥੀਆਂ ਲਈ ਅਰਥ ਦੀ ਲੋੜ ਪੈਂਦੀ ਹੈ ਫਿਰ ਇਹ ਇੱਕਦਮ ਟਿਕ ਜਾਂਦਾ ਹੈ ਅਰਥਾਂ ਦੇ ਵਿੱਚ ਮਨ ਜਿਉਂ ਹੀ ਅਰਥਾਂ ਦੇ ਵਿੱਚ ਮਨ ਟਿਕਦਾ ਹੈ ਫਿਰ ਹੌਲੀ ਹੌਲੀ ਸੁਭਾਵਕ ਹੀ ਇਹ ਕਿਉਂਕਿ ਅਭਿਆਸ ਬਿਨਾਂ ਤਾਂ ਗੱਲ ਸਾਹਮਣੇ ਨਹੀਂ ਆਉਣੀ ਤੁਹਾਡੇ ਮੈਂ ਕਈ ਭਾਵੇਂ ਜਾਵਾਂ ਪਰ ਜਦ ਤੱਕ ਤੁਸੀਂ ਖੁਦ ਅਭਿਆਸ ਨਹੀਂ ਕਰਦੇ ਉਦੋਂ ਤੱਕ ਇਹ ਚੀਜ਼ ਸਾਹਮਣੇ ਨਹੀਂ ਆਉਂਦੀ ਜਿਵੇਂ ਕਈ ਦਿਨ ਤੱਕ ਜਪਜੀ ਸਾਹਿਬ ਦੇ ਪਾਠ ਕਰੀ ਜਾਓ ਕਰੀ ਜਾਓ ਕਰੀ ਜਾਓ ਕਰਦਿਆਂ ਕਰਦਿਆਂ ਸਾਲ ਲੰਘ ਜਾਂਦੇ ਨੇ ਟਿਕ ਟਿਕ ਕੇ ਟਿਕ ਟਿਕ ਕੇ ਪਾਠ ਕਰੀ ਜਾਣਾ ਫਿਰ ਰਜਿਸਟਰੇਸ਼ਨ ਜਿਵੇਂ ਦਵਾਈ ਦੀ ਬਣ ਜਾਂਦੀ ਹੈ ਨਾ ਸਰੀਰ 'ਚ ਪਾਠ ਦੀ ਰਜਿਸਟਰੇਸ਼ਨ ਬਣਦੀ ਆ ਇੱਕ ਇੱਕ ਅੱਖਰ ਨੂੰ ਫਿਰ ਆਪਾਂ ਹੌਲੀ ਹੌਲੀ ਪਾਠ ਨੂੰ ਭਾਵੇਂ ਤੇਜ਼ ਵੀ ਕਰੀ ਜਾਓ ਕਿਉਂਕਿ ਉਹਦੇ 'ਚ ਮਨ ਟਿਕ ਜਾਂਦਾ ਪੇਂਟਰ ਜਿਵੇਂ ਪਹਿਲਾਂ ਬਹੁਤ ਹੌਲੀ ਹੌਲੀ ਸਿੱਖਦਾ ਹੈ ਪਰ ਮੁੜ ਕੇ ਪੇਂਟਰ ਭਾਵੇਂ ਤੇਜ਼ ਵੀ ਲਿਖ ਦੇਵੇ ਤਾਂ ਵੀ ਸੋਹਣਾ ਹੁੰਦਾ ਕਲਾਕ੍ਰਿਤੀ ਹੈ ਇਹ ਇਸ ਤਰ੍ਹਾਂ ਹੀ ਨਾਮ ਨੂੰ ਪਹਿਲਾਂ ਟਿਕਾਉਣਾ ਪੈਂਦਾ ਅੰਦਰ ਨੀਂਹ ਪੱਥਰ ਰੱਖਣਾ ਨਾਮ ਦਾ ਵਾ ਰੱਖਣਾ ਹੇ ਗੋ ਰੂ ਇਹਦੇ ਅਰਥ ਦੀ ਵਿਚਾਰ ਕਰਨੀ ਹੈ ਅਰਥ ਦੀ ਵਿਚਾਰ ਮਨ ਦੇ ਅੰਦਰ ਟਿਕ ਜਾਂਦੀ ਜਦੋਂ ਜਾ ਕੇ ਇਸ ਤਰ੍ਹਾਂ ਪਹਿਲਾਂ ਤਾਂ ਸਾਰੇ ਅੱਖਰ ਵੱਖਰੇ ਹੀ ਕਰਾਈਦੇ ਨੇ ਊੜਾ ਐੜਾ ਈੜੀ ਸੱਸਾ ਹਾਹਾ ਮੁੜ ਕੇ ਇਹਦਾ ਜੋੜ ਬਣਨਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਕੀਰਤਨ ਵਾਲੇ ਵੀ ਪਹਿਲਾਂ ਸਾਰੇ ਗਾ ਮਾ ਪਾ ਧਾ ਨੀ ਸਾ ਉਹ ਵੀ ਵੱਖੋ ਵੱਖਰਾ ਅੱਖਰ ਕਰਾਉਂਦੇ ਨੇ ਜਦੋਂ ਸਰਗਮ ਸਾਰੀ ਪੱਕ ਗਈਆਂ ਦੋ ਚਾਰ ਮਹੀਨੇ ਛੇ ਮਹੀਨੇ 'ਚ ਵਧੀਆ ਸ਼ਬਦ ਪੜ੍ਹਨ ਲੱਗ ਜਾਂਦਾ ਇਸੇ ਤਰ੍ਹਾਂ ਗੁਰਬਾਣੀ ਜਦੋਂ ਸ਼ੁਰੂਆਤ ਹੁੰਦੀ ਹੈ ਬਚਪਨ 'ਚ ਉਦੋਂ ਕਿਸੇ ਨੇ ਦੱਸਿਆ ਨਹੀਂ ਹੈ ਵੀ ਗੁਰਬਾਣੀ ਨੂੰ ਜ਼ਰਾ ਆਸਤੇ ਪੜ੍ਹੀ ਫਿਰ ਆਪਣੇ ਆਪ ਹੁਣ ਸਪੀਡ ਬਣ ਜਾਂਦੀ ਹੁਣ ਕਈਆਂ ਕੋਲ ਵਿੱਚ ਸ਼ੰਕਾ ਹੋ ਜਾਂਦੀ ਹੈ ਵੀ 110 ਪਾਠ ਬਾਬਾ ਜੀ ਨੇ ਕਿਵੇਂ ਕੀਤੇ ਫਲਾਨੇ ਨੇ 250 ਕਿਵੇਂ ਕੀਤਾ ਉਹ ਬਹੁਤ ਸਪੀਡ ਬਣਦੀ ਹੈ ਉਹ ਸੁਰਤੀ ਵਾਲੀ ਸਪੀਡ ਵੱਖਰੀ ਹੈ ਇਹ ਜ਼ੁਬਾਨ ਨਾਲ ਵੱਖਰੀ ਅਭਿਆਸ ਹੈ ਸੁਰਤੀ ਨਾਲ ਟਿਕਾ ਕੇ ਪਾਠ ਕਰਨਾ ਵੱਖਰੀ ਚੀਜ਼ ਹੈ ਇਹ 'ਚ ਕੋਈ ਜ਼ਿਆਦਾ ਔਖੀ ਗੱਲ ਨਹੀਂ ਐਵੇਂ ਸਮਝਣ ਵਿੱਚ ਕਿਤੇ ਆਖੋ ਵੀ ਇਹ ਕਿਵੇਂ ਹੋ ਗਿਆ ਇਹ ਕਿਵੇਂ ਹੋ ਗਿਆ ਜਹਾਜ਼ ਵਿੱਚ 15 ਮਿੰਟ ਲੱਗਦੇ ਨੇ ਕਾਰ ਵਿੱਚ 6 ਘੰਟੇ ਲੱਗਦੇ ਨੇ ਜਿਹਦੇ ਕੋਲ ਜਹਾਜ਼ ਹੈ ਹਵਾਈ ਜਹਾਜ਼ ਆ ਗਿਆ 3 ਮਿੰਟ 15 ਲੱਗਦੇ ਸਾਰੇ ਹੀ ਉਹਨੇ ਸਮੇਂ 'ਚ ਉਹਨੇ ਕਾਰ 6 ਘੰਟੇ 'ਚ ਪਹੁੰਚਣੀ ਅਤੇ ਪੈਦਲ ਬੰਦਾ ਹਫ਼ਤੇ 'ਚ ਪਹੁੰਚਦਾ ਇਹ ਕੋਈ ਔਖੀ ਗੱਲ ਨਹੀਂ ਹੈ ਜਦੋਂ ਅੰਦਰ ਸੁਰਤੀ ਟਿਕਣ ਲੱਗ ਜਾਂਦੀ ਹੈ ਜ਼ੁਬਾਨ ਤਾਂ ਬੰਦ ਹੀ ਹੋ ਜਾਂਦੀ ਹੈ। ਸੁਣਿਆ ਨਹੀਂ ਕਦੇ, ਪੜ੍ਹਦੇ ਰੋਜ਼ ਹੈ ਕਿ ਇੱਕ ਦੂ ਜੀਵ ਭਉ ਲੱਖ ਹੋਏ, ਮੇਰੀ ਇੱਕ ਜੀਵ ਵਿੱਚ ਹੀ ਲੱਖ ਜੀਵ ਦੀ ਸਮਰੱਥਾ ਦੇ ਦਿਓ। ਇੱਕ ਜ਼ੁਬਾਨ ਵਿੱਚ ਹੀ ਇੰਨੀ ਸਮਰੱਥਾ ਦੇ ਦਿੰਦੇ ਸਤਿਗੁਰੂ ਮਹਾਰਾਜ। ਪਹਿਲਾਂ ਮੈਨੂੰ ਵੀ ਔਖਾ ਲੱਗਦਾ ਸੀ, ਜਾਂ ਕਲਕੱਤੇ ਇੱਕ ਬਜ਼ੁਰਗ ਕਹਿਣ ਲੱਗਿਆ ਬਈ ਮੈਂ ਮੂਲ ਮੰਤਰ ਦੀਆਂ ਮਾਲਾ ਕਰ ਲੈਂਦਾ, 60 ਮਾਲਾ 120 ਮਿੰਟ 'ਚ ਮੈਂ ਕਰ ਲੈਂਦਾ। ਮੈਂ ਕਿਹਾ ਇਹ ਹੋ ਹੀ ਨਹੀਂ ਸਕਦਾ। ਆਨੰਦ ਆਉਣ ਲੱਗ ਜਾਂਦਾ ਹੈ ਤਾਂ ਫਿਰ ਆਪਣੇ ਆਪ ਹੀ ਵਾਹਿਗੁਰੂ ਵਿੱਚ ਮਨ ਟਿਕਦਾ ਹੈ। ਇੰਨਾ ਟਾਈਮ ਨਹੀਂ ਆਪਣੇ ਕੋਲ, ਇੰਨਾ ਉੱਠਣਾ ਨਹੀਂ ਕਿਸੇ ਨੇ ਸਵੇਰੇ, ਅਤੇ ਫਿਰ ਇਹ ਮਨ ਨੇ ਟਿਕਣਾ ਨਹੀਂ। ਮਹਾਰਾਜ ਕਹਿੰਦੇ ਟਿਕਾਓ ਇਸ ਮਨ ਨੂੰ, ਅੱਖਰਾਂ ਵਿੱਚ ਟਿਕਾਓ, ਅਰਥਾਂ ਵਿੱਚ ਟਿਕਾਓ। ਹੁਣ ਮਹਾਰਾਜ ਨੇ ਇੱਥੇ ਕਿਹਾ ਹਰ ਕੀ ਭਗਤ ਕਰੋ ਮਨ ਲਾਏ, ਮਨ ਲਾ ਕੇ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ, ਮਨ ਬੰਛਤ ਨਾਨਕ ਫਲ ਪਾਏ। ਮਨ ਭਾਉਂਦੇ ਫਿਰ ਮਨ ਬਾਂਛਤ ਫਲ ਮਿਲ ਜਾਣਗੇ। ਹਰੀ ਦੀ ਭਗਤੀ ਮਨ ਲਾ ਕੇ ਕਰੋ, ਟੇਕ ਕੇ ਕਰੋ। ਵਾਹਿਗੁਰੂ ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਆਪਣੇ ਆਪਣੇ ਮਨ ਨੂੰ ਸਮਝਾਓ ਮੂਰਖ ਮਨਾ, ਮਾਇਆ ਤੋਂ ਕੰਮ ਲੈਣਾ ਹੈ, ਇਹਦੇ ਨਾਲ ਲਿਪਟ ਕੇ ਬੈਠਣਾ ਹੈ, ਸੱਪ ਬਣਨਾ ਹੈ, ਲਿਪਟ ਕੇ ਨਹੀਂ ਬੈਠਣਾ, ਇਹਦੇ ਤੱਕ ਕੰਮ ਲੈਣਾ। ਸਿਰਫ ਇਹ ਕੰਮ ਲੈਣ ਵਾਲੀ ਚੀਜ਼ ਹੈ, ਸੰਸਾਰ ਦੇ ਕਾਰ ਵਿਹਾਰ ਚਲਾਉਣੇ ਨੇ ਇਹਦੇ ਨਾਲ, ਕਿਉਂਕਿ ਇਹਨੇ ਨਾਲ ਨਹੀਂ ਜਾਣਾ ਹੈ। ਜਿਵੇਂ ਬੈਂਕ ਵਾਲਾ ਬੈਠਾ ਸਾਰੀ ਦਿਹਾੜੀ 'ਚ ਭਾਵੇਂ 50 ਲੱਖ ਗਿਣਦੇ, ਪਰ ਉਹਨੂੰ ਪਤਾ ਇਹ ਮੇਰਾ ਨਹੀਂ, ਮੇਰੀ ਤਾਂ ਡਿਊਟੀ ਹੈ ਬਸ, ਮੈਂ ਤਾਂ ਗਿਣ ਕੇ ਦੇਈ ਜਾਣੇ ਲਈ ਜਾਣੇ, ਦੇਈ ਜਾਣੇ ਲਈ ਜਾਣੇ ਨੇ। ਜਦੋਂ ਬਾਹਰ ਨਿਕਲਦਾ ਉਹਦੇ ਕੋਲ, ਉਦੋਂ ਤਾਂ ਨਹੀਂ ਲੱਖਾਂ ਹੁੰਦੇ, ਉਹਨੂੰ ਮਹੀਨੇ ਬਾਅਦ 8-10 ਹਜ਼ਾਰ ਮਿਲ ਜਾਣਾ। ਉਹ ਜਿਹੜੇ ਪੈਸੇ ਨੇ ਉਹ ਨਾਲ ਬਾਹਰ ਨਹੀਂ ਆਉਂਦੇ, ਜੇ ਬਾਹਰ ਲਿਆਵੇ ਤਾਂ ਉਹ ਅੰਦਰ ਚਲਿਆ ਜਾਂਦਾ ਦੂਜੇ ਪਾਸੇ। ਸੋ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰੀ ਧਨ ਹੈ ਇਹ ਸਿਰਫ ਕੰਮ ਕਾਰ ਲਈ ਠੀਕ ਹੈ, ਪਰ ਇਹਦੇ ਨਾਲ ਲਿਪਟਾਉਣਾ ਜਿਹੜਾ ਹੈ ਇਹ ਨਰਕਾਂ ਨੂੰ ਲੈ ਜਾਂਦਾ। ਇਹ ਤੋਂ ਕੰਮ ਲਈ ਜਾਓ ਮਾਇਆ ਤੋਂ, ਇੰਨਾ ਜੁੜਨਾ ਨਹੀਂ। ਸੋਤਮੀਤ ਕੁਟੰਬ ਅਰ ਬੰਤਾ, ਇੰਤੇ ਕਹੋ ਤੁਮ ਕਵਨ ਸਨਾਥਾ। ਪੁੱਤਰ ਹੈ, ਮਿੱਤਰ ਹੈ, ਪਰਿਵਾਰ ਹੈ, ਇਸਤਰੀ ਹੈ, ਇਹਨਾਂ ਤੋਂ ਦੱਸੋ ਤੁਸੀਂ ਕਿਵੇਂ ਸਨਾਥਾ ਬਣੋਗੇ, ਮਾਲਕ ਵਾਲੇ ਬਣੋਗੇ, ਸਹਿਤ ਆਸਰੇ ਦੇ ਬਣੋਗੇ। ਇਹ ਕੋਈ ਆਸਰਾ ਦੇ ਸਕਦੇ ਨੇ? ਸਨਾਥ ਹੁੰਦਾ ਜਿਵੇਂ ਕਿਸੇ ਦਾ ਆਸਰਾ ਮਾਲਕ ਹੋਵੇ, ਸਿਰ ਦੇ ਉੱਤੇ ਮਾਲਕ ਬੈਠਾ ਤਾਂ ਉਹਨੂੰ ਆਸਰਾ ਰਹਿੰਦਾ, ਇਸ ਕਰਕੇ ਸਨਾਥ। ਨਾ ਤਾਂ ਪੁੱਤਰ ਆਸਰਾ ਦਿੰਦਾ, ਨਾ ਮਿੱਤਰ, ਨਾ ਪਰਿਵਾਰ। ਰਾਜ ਰੰਗ ਮਾਇਆ ਵਿਸਥਾਰ, ਜਿਹੜੇ ਸੰਸਾਰ ਦੇ ਰਾਜ ਰੰਗ ਨੇ, ਮਾਇਆ ਦੇ ਵਿਸਥਾਰ ਨੇ। ਇੰਤੇ ਕਹੋ ਕਵਨ ਛੁਟਕਾਰ, ਇਹਨਾਂ ਤੋਂ ਦੱਸੋ ਬਈ ਛੁਟਕਾਰਾ ਹੋ ਸਕੇਗਾ ਪ੍ਰਲੋਕ ਵਿੱਚ? ਜਿੰਨੇ ਰਾਜ ਰੰਗ ਭੋਗਦੇ ਨੇ ਲੋਕ, ਇਹ ਤਾਂ ਇੱਥੇ ਹੀ ਸਾਥ ਛੱਡ ਜਾਂਦੇ ਨੇ। ਅਸ ਹਸਤੀ ਰਥ ਅਸਵਾਰੀ, ਹੁਣ ਘੋੜੇ ਨੇ, ਹਾਥੀ ਨੇ, ਰਥ ਨੇ, ਅਸਵਾਰੀਆਂ ਨੇ। ਝੂਠਾ ਡੰਫ ਝੂਠ ਪਾ ਸਾਰੀ, ਇਹ ਸਭ ਝੂਠਾ ਦਿਖਾਵਾ ਹੈ, ਝੂਠਾ ਪਸਾਰਾ ਹੈ, ਇਹ ਸਾਰੀਆਂ ਚੀਜ਼ਾਂ ਝੂਠੀਆਂ ਹਨ। ਇਹ ਸਮਝਣ ਵਾਲੇ ਤਾਂ ਸਮਝ ਲੈਂਦੇ ਨੇ। ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਹੁਣ ਬੇਗਾਨਿਆਂ ਵਾਂਗੂ ਤੁਰਿਆ ਫਿਰਦਾ, ਜਿਹਨੇ ਦਿੱਤੇ ਨੇ ਉਹਨੂੰ ਸਮਝਦਾ ਨਹੀਂ, ਵਾਹਿਗੁਰੂ ਅੱਗੇ ਬੇਗਾਨਾ ਹੋਇਆ ਫਿਰਦਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਬੇਗਾਨਿਆਂ ਵਾਂਗੂ ਆਪਣੇ ਨਹੀਂ ਜਾਣਦਾ। ਜਦ ਤੱਕ ਆਪਾਂ ਗੁਰੂ ਨੂੰ ਆਪਣਾ ਨਹੀਂ ਜਾਣਦੇ, ਸਾਰਾ ਕੁਝ ਆਪਣਾ ਹੈ, ਬੇਗਾਨਿਆਂ ਵਾਂਗੂ ਤੁਰਿਆ ਫਿਰਦੇ। ਜੇ ਇਹ ਕਹੀਏ ਕਿ ਮੇਰਾ ਆਪਣਾ ਹੈ ਵਾਹਿਗੁਰੂ, ਮੇਰਾ ਆਪਣਾ ਹੈ ਸਤਿਗੁਰੂ, ਤਾਂ ਮਹਾਰਾਜ ਕਹਿੰਦੇ ਫਿਰ ਕਿਰਪਾ ਹੁੰਦੀ ਹੈ। ਨਾਮ ਵਿਸਾਰ ਨਾਨਕ ਪਛਤਾਨਾ, ਨਾਮ ਨੂੰ ਵਿਸਾਰ ਕੇ ਇਹ ਬੰਦਾ ਪਛਤਾਉਂਦਾ ਬਾਅਦ 'ਚ, ਜਿਉਂਦੇ ਜੀ ਨਾਮ ਨਹੀਂ ਜਪਦਾ ਹੈ। ਜਦੋਂ ਬਿਲਕੁਲ ਹੀ ਡਿੱਗ ਪੈਂਦਾ ਹੈ ਫਿਰ ਇਹਦੇ ਮਨ ਦੇ ਅੰਦਰ ਪਛਤਾਵਾ ਆਉਣਾ ਸ਼ੁਰੂ ਹੁੰਦਾ। ਜਦੋਂ ਨੂੰ ਪਛਤਾਵਾ ਆਉਂਦਾ ਉਦੋਂ ਨੂੰ ਉਮਰ ਲੰਘ ਜਾਂਦੀ ਹੈ। ਮਹਾਰਾਜ ਫਿਰ ਅਸੀਂ ਕੀ ਕਰੀਏ? ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਹਿੰਦੇ, ਗੁਰ ਕੀ ਮਤ ਤੂੰ ਲੇਹ ਇਆਨੇ। ਮਹਾਰਾਜ ਕਹਿੰਦੇ ਇਹ ਇਆਣੇ ਬੰਦੇ, ਅਣਜਾਣ ਬੰਦੇ, ਗੁਰੂ ਦੀ ਮਤ ਲੈ, ਠੀਕ ਹੈ ਤੂੰ ਬਹੁਤ ਸਿਆਣਾ ਤੇ ਤੇਰੀ ਮਤ ਬੜੀ ਵਧੀਆ, ਪਰ ਗੁਰੂ ਦੀ ਮਤ ਤੇਰੇ ਨਾਲੋਂ ਬਹੁਤ ਵੱਡੀ, ਤੈਨੂੰ ਸਮਝ ਨਹੀਂ ਹੈ ਇਹਨਾਂ ਗੱਲਾਂ ਦੀ। ਕਿਉਂਕਿ ਹਰੇਕ ਬੱਚਾ ਵੀ ਕਹਿੰਦਾ ਕਿ ਮੇਰੀ ਮਤ ਬਹੁਤ ਵੱਡੀ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾਂ ਸਿਆਣੇ ਸਿਆਣੇ ਸਾਰੇ ਡੁੱਬ ਗਏ ਨੇ, ਤੂੰ ਵੀ ਮਤ ਲੈ ਗੁਰੂ ਦੀ, ਗੁਰੂ ਦੀ ਮਤ ਲੈ ਕੇ ਉੱਪਰ ਉੱਠ। ਕੀ ਕਰਾਂ ਜੀ, ਹਰ ਕੀ ਭਗਤ ਕਰੋ ਮਨ ਮੀਤ। ਹੇ ਮਿੱਤਰ, ਹਰੀ ਦੀ ਭਗਤੀ ਕਰ ਆਪਣੇ ਮਨ ਦੇ ਅੰਦਰ, ਮਨ ਦਾ ਪਿਆਰਾ ਬਣਾ ਕੇ, ਮਨ ਦਾ ਮਿੱਤਰ ਬਣਾ ਕੇ ਹਰੀ ਦੀ ਭਗਤੀ ਕਰ। ਜੇ ਹਰੀ ਦੀ ਭਗਤੀ ਕਰੇਗਾ, ਹਰੀ ਦੀ ਭਗਤੀ ਕਰਨ ਨਾਲ ਨਿਰਮਲ ਹੋਏ ਤੁਮਾਰੋ ਚੀਤ, ਤੇਰਾ ਚਿੱਤ ਨਿਰਮਲ ਹੋ ਜਾਏਗਾ। ਸਿਰਫ ਇੱਕੋ ਵਾਰੀ ਜ਼ੋਰ ਲਾਉਣਾ ਪੈਂਦਾ, ਬਾਕੀ ਦੇ ਕੰਮ ਦੇਖ ਲਓ, ਮਕਾਨ ਰੋਜ਼ ਸਫਾਈ, ਕੱਪੜਿਆਂ ਦੀ ਰੋਜ਼ ਸਫਾਈ, ਭਾਂਡਿਆਂ ਦੀ ਰੋਜ਼ ਸਫਾਈ, ਹਰੇਕ ਚੀਜ਼ ਦੀ ਸਫਾਈ ਰੋਜ਼ ਹੀ ਹੁੰਦੀ ਹੈ, ਕੋਈ ਵੀ ਹੈ। ਪਰ ਮਨ ਦੀ ਸਫਾਈ ਸਿਰਫ ਇੱਕੋ ਵਾਰੀ ਕਰਨੀ ਪੈਂਦੀ ਚੰਗੀ ਤਰ੍ਹਾਂ। ਜਦੋਂ ਇੱਕ ਵਾਰੀ ਸ਼ੁੱਧ ਹੋ ਗਿਆ, ਦੁਬਾਰੇ ਇਹਦੇ ਨੇੜੇ ਨਹੀਂ ਲੱਗਦਾ ਕੋਈ, ਫਿਰ ਨਹੀਂ ਮੈਲ ਲੱਗਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੀ ਭਗਤੀ ਦੇ ਦੁਆਰਾ ਮਨ ਨੂੰ ਨਿਰਮਲ ਕਰ, ਨਿਰਮਲ ਹੋਏ ਤੁਮਾਰੋ ਚੀਤ। ਬਹਿਣ ਨੂੰ ਤਾਂ ਤੇਰਾ ਜੀ ਨਹੀਂ ਕਰਦਾ, ਭਗਤੀ ਕਰਨ ਨੂੰ ਜੀ ਨਹੀਂ ਕਰਦਾ, ਹੁਣ ਗੱਲਾਂ ਨਾਲ ਤੇ ਚਿੱਤ ਨਿਰਮਲ ਨਹੀਂ ਹੋਣਾ। ਚਰਨ ਕਮਲ ਰੱਖੋ ਮਨ ਮਾਹੇ, ਚਰਨ ਕਮਲ ਜਿਹੜੇ ਨੇ ਉਹ ਮਨ ਦੇ ਅੰਦਰ ਟਿਕਾਉਣਾ ਸਿੱਖ, ਵਾਹਿਗੁਰੂ ਵਾਹਿਗੁਰੂ ਕਰਨਾ ਸਿੱਖ, ਬੈਠਕ ਲਾਉਣੀ ਸਿੱਖ, ਵੀ ਮੈਂ ਇੰਨਾ ਚਿਰ ਬੈਠਣਾ। ਜੇ ਬੈਠਣਾ ਹੀ ਨਹੀਂ ਆਉਂਦਾ ਫਿਰ ਕਾਮਯਾਬ ਕਿਵੇਂ ਹੋਏਗਾ? ਕੋਈ ਲੜਕਾ ਸੀ, ਉਹਦੇ ਪਿਤਾ ਨੇ ਦੁਕਾਨ ਖੋਲ੍ਹਤੀ, ਦੁਕਾਨ ਹੁਣ ਖੋਲ੍ਹ ਤਾਂ ਦਿੱਤੀ, ਹੁਣ ਦੁਕਾਨ ਬੱਚਿਆਂ ਨੂੰ ਬਹਿਣ ਦੀ ਕਿੱਥੇ ਆਦਤ ਹੁੰਦੀ? ਉਹ ਜਦੋਂ ਵੀ ਆਵੇ ਉਹ ਦੁਕਾਨ 'ਤੇ ਹੀ ਨਾ ਮਿਲਿਆ ਕਰਨ। ਕਿੱਥੇ ਸੀ? ਅਸੀਂ ਤਾਂ ਕ੍ਰਿਕਟ ਦਾ ਮੈਚ ਖੇਡਦੇ ਸੀ, ਦੁਕਾਨ ਨੂੰ ਛੱਡ ਕੇ ਕ੍ਰਿਕਟ ਦਾ ਮੈਚ ਖੇਡਣ ਚੱਲ ਜਾਂਗੇ, ਜਾਂ ਬੰਟੇ ਖੇਡਿਆ ਕਰੇ ਗਲੀ 'ਚ। ਹੌਲੀ ਹੌਲੀ ਲੋਕ ਦੇਖਣ ਵੀ ਦੁਕਾਨ 'ਚ ਬੈਠਾ ਨਹੀਂ ਕੋਈ, ਇੱਕ ਬੰਦਾ ਆਇਆ ਉਹਦੀ ਇੱਕ ਚੀਜ਼ ਚੁੱਕ ਕੇ ਲੈ ਗਿਆ, ਦੂਜਾ ਦੂਜੀ ਲੈਣ, ਦੁਕਾਨ ਹੀ ਲੋਕਾਂ ਨੇ ਖਾਲੀ ਕਰ ਛੱਡੀ, ਉੱਥੇ ਤਾਂ ਬੈਠਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਤੁਹਾਨੂੰ ਹੌਲੀ ਹੌਲੀ ਤੁਹਾਡਾ ਮਨ ਗੈਰ ਹਾਜ਼ਰ ਰਹਿੰਦਾ ਅੰਦਰੋਂ ਸਰੀਰ 'ਚੋਂ। ਮਨ ਦਾ ਗੈਰ ਹਾਜ਼ਰ ਰਹਿਣਾ ਬੜਾ ਨੁਕਸਾਨ ਦਿੰਦਾ ਹੈ, ਹੌਲੀ ਹੌਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਵੇਸ਼ ਕਰ ਜਾਂਦੇ ਨੇ, ਆਸਤੇ ਆਸਤੇ ਸ਼ੁਭ ਗੁਣ ਨਾਸ ਹੋ ਜਾਂਦੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਨੂੰ ਵਿਸਾਰਨੇ ਕਰਕੇ ਤੇਰੇ ਅੰਦਰੋਂ ਸ਼ੁਭ ਗੁਣ ਜਿਹੜੇ ਸੀ ਉਹ ਗਲ ਗਏ, ਖਤਮ ਹੋ ਗਏ ਨੇ। ਇਸ ਕਰਕੇ ਕਹਿੰਦੇ ਆ ਕਿ ਚਰਨ ਕਮਲ ਰੱਖੋ ਮਨ ਮਾਹੇ, ਗੁਰਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਇੱਥੇ ਵੀ ਇਹੀ ਬਚਨ ਕਰਦੇ ਨੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਜਨਮਾਂ ਜਨਮਾਂਤਰਾਂ ਦੇ ਬਹੁਤ ਵੱਡੇ ਵੱਡੇ ਪਾਪ, ਛੋਟੇ ਪਾਪ ਸਾਰੇ ਹੀ ਚਲੇ ਜਾਂਦੇ ਨੇ। ਫਿਰ ਇਹ ਕਹਿੰਦੇ ਮਹਾਰਾਜ ਕਿ ਆਪ ਇਕੱਲਾ ਨਾ ਬੈਠ ਕੇ ਜਪੀ, ਆਪ ਜਪੋ ਅਵਰਾਹ ਨਾਮ ਜਪੋ।